होए स्ताना पुरे ना मावे सा गए पछताए। एक दिन बाबा खूह ते बैठा सुगड़ी साहब का पाठ कर रहा सी। दुपहर का वेला सी ते निगी रुत सी के गामा मोची भजा भजा आया ते आखन लगा बाबा ढेड़िया कोल मक्कू बजा पिया। बाबा कहन लगा की गल कोई लड़ पिया। गामे ने आख्या बाबा लड़िया ते कोई नहीं पर ओ एक गड्डी पुठी होई पई है ते उस दे हेठां एक साहिब ते एक मेम साहब ते एक उन्हां दा ड्राइवर ਉਹ ਫਸੇ ਪੈ ਲੈ ਖੂਬ ਮੱਕੂ ਬੱਜਾ। ਬਾਬਾ ਕਹਿਣ ਲੱਗਾ ਫਿਰ ਤੂੰ ਕੱਢਣਾ ਸੀ ਨਾ। ਗਾਮੇ ਨੇ ਆਖਿਆ ਲੈ ਕੱਢਣਾ ਸੀ। ਅੱਗੇ ਰਾਂਝਾ ਮਸਾਂ ਮਸਾਂ ਛੁੱਟਿਆ ਤੇ ਉਤੋਂ ਹੁਣ ਮੈਂ ਫਸ ਜਾਵਾਂ। ਫਿਰ ਬਾਬਾ ਤੂੰ ਸਾਡਾ ਬਾਪੂ ਹੈ ਤੈਨੂੰ ਹੀ ਭੱਜਣਾ ਪੈਣਾ ਸੀ ਨਾ। ਪਰ ਬਾਬਾ ਕਹਿਣ ਲੱਗਾ ਕਿਉਂ ਬਈ ਇਹ ਤਾਂ ਮਾੜਾ ਕੰਮ ਨਹੀਂ ਸੀ ਨਾ। ਗਾਮਾ ਕਹਿਣ ਲੱਗਾ ਬਾਬਾ ਇਹਨਾਂ ਲੋਕਾਂ ਦਾ ਕੀ ਪਤਾ, ਕੀ ਪਤਾ ਪਿੱਛੋਂ ਇਹ ਗੱਲ ਕਹਿ ਦੇਣ ਕਿ ਇਸੇ ਨੇ ਸਾਡੀ ਗੱਡੀ ਉਲਟਾਈਏ ਤੇ ਪੁਲਿਸ ਬਈ ਪੁੱਛੇ ਤੇ ਸਾਬਤ ਕਰੇ ਬਈ ਗੱਡੀ ਤੁਸੀਂ ਤਾਂ ਨਹੀਂ ਉਲਟਾਈ ਤੇ ਜੇ ਕਿਤੇ ਮਰ ਜਾਣ ਤਾਂ ਚੋਰੀ ਮੇਰੇ ਮੱਥੇ ਲੱਗੇ ਕਿ ਮੈਂ ਇਹਨਾਂ ਦੀ ਜੇਬ ਵਿੱਚੋਂ ਹੀਰੇ ਕੱਢ ਲੈਣੇ। ਉਸ ਵੇਲੇ ਫਿਰ ਕੌਣ ਮੇਰੀ ਗਵਾਹੀ ਦੇਵੇਗਾ ਬਈ ਮੈਂ ਇਹਨਾਂ ਦੀ ਜਾਨ ਬਚਾਉਣ ਦਾ ਯਤਨ ਕਰ ਰਿਹਾ ਸੀ। ਬਾਬਾ ਉਸ ਦੀ ਸੋਚ ਤੇ ਹੱਸ ਪਿਆ ਤੇ ਆਖਣ ਲੱਗਾ ਗਾਮਿਆਂ ਸੱਚ ਆਖਿਆ ਹੈ, ਅਸੀਂ ਲੋਕ ਅਨਪੜ੍ਹ ਸਾਂ ਪਰ ਸੱਚ ਬੋਲਦੇ ਸਾਂ। ਸਿੱਖਾਂ ਦੇ ਵੇਲੇ ਬੜੇ ਘੱਟ ਮੁਕਦਮੇ ਹੁੰਦੇ ਸਨ, ਲੋਕੀ ਝੂਠ ਵੀ ਨਹੀਂ ਸਨ ਬੋਲਦੇ ਤੇ ਪੰਚਾਇਤਾਂ ਵਾਲੇ ਘਰਾਂ ਵਿੱਚ ਹੀ ਨਿਬੇੜੇ ਕਰ ਦਿੰਦੇ ਸਨ। ਇਹੋ ਜਿਹੀਆਂ ਊਜਾਂ ਕੋਈ ਨਹੀਂ ਸੀ ਲਾਉਂਦਾ ਤੇ ਲੋਕੀ ਬਿਨਾਂ ਕਿਸੇ ਝੱਕ ਦੇ ਨੇਕੀ ਕਰ ਦਿੰਦੇ ਸਨ। ਹੁਣ ਤਾਂ ਹਰ ਪਾਸੇ ਝੂਠ ਹੀ ਪ੍ਰਧਾਨ ਹੋ ਗਿਆ ਤੇ ਕੂੜ ਪ੍ਰਧਾਨ ਹੋਣ ਕਰਕੇ ਇੱਕ ਦੂਜੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਉਹ ਤੂੰ ਜਲਦੀ ਜਾ, ਦੋ ਚਾਰ ਭਰਾਵਾਂ ਨੂੰ ਆਵਾਜ਼ ਮਾਰ ਕੇ ਲਿਆ ਤੇ ਜਾ ਕੇ ਆਖ ਆਓ ਚਲੀਏ ਭਲਾ ਕਰੀਏ। ਰੱਬ ਜਾਣੇ ਜੇ ਅੱਗੋਂ ਬੁਰਾਈ ਸਾਡੇ ਪੱਲੇ ਪਈ ਤਾਂ ਫਿਰ ਗੁਰੂ ਆਪੇ ਸਾਡੀ ਰੱਖਿਆ ਕਰ ਲਏਗਾ। ਗੱਲ ਕੀ, ਪੰਜ ਸੱਤ ਜਣੇ ਇਕੱਠੇ ਹੋ ਕੇ ਗਏ। ਅੱਗੇ ਖੇਤਾਂ ਵਿੱਚ ਇੱਕ ਮੋਟਰ ਕਾਰ ਪੁੱਠੀ ਹੋਈ ਪਈ ਸੀ ਜਿਸ ਵਿੱਚ ਇੱਕ ਸਾਹਿਬ ਸੇਠ ਅਤੇ ਇੱਕ ਉਹਨਾਂ ਦੀ ਮੇਮ ਤੇ ਇੱਕ ਕਾਲਾ ਧੂਤ ਡਰਾਈਵਰ ਦੱਬੇ ਪਏ ਸਨ। ਉਂਜ ਉਹ ਮੋਟਰ ਵਿੱਚ ਖੁੱਲੀ ਥਾਂ ਤੇ ਸਨ, ਹਵਾ ਲੱਗਦੀ ਸੀ ਪਰ ਸਾਰੇ ਜਣੇ ਇਸ ਤਰ੍ਹਾਂ ਫਸੇ ਹੋਏ ਸਨ ਕਿ ਨਿਕਲ ਨਹੀਂ ਸਨ ਸਕਦੇ। ਪੰਜਾਂ ਸੱਤਾਂ ਬੰਦਿਆਂ ਨੇ ਗੱਡੀ ਨੂੰ ਇੱਕ ਪਾਸੋਂ ਚੁੱਕਿਆ ਤੇ ਤਿੰਨੇ ਬੰਦੇ ਹੇਠੋਂ ਕੱਢ ਲਏ। ਤਿੰਨਾਂ ਨੂੰ ਹੀ ਸੱਟਾਂ ਲੱਗੀਆਂ ਸਨ, ਜ਼ਖਮ ਹੋ ਗਏ ਸਨ, ਲਹੂ ਚੋਰਿਆ ਸੀ, ਝਰੀਟਾਂ ਵੀ ਬਹੁਤ ਸਨ ਪਰ ਘੱਟੋ ਘੱਟ ਮਰਨ ਵਾਲੇ ਨਹੀਂ ਸਨ। ਉਂਜ ਘਬਰਾਹਟ ਕਰਕੇ ਚਿਹਰਾ ਪੀਲਾ ਹੋ ਗਿਆ ਸੀ ਤੇ ਸਾਹ ਜ਼ਰਾ ਹੌਲੀ ਆ ਰਿਹਾ ਸੀ। ਜ਼ਨਾਨੀ ਤੇ ਅਰਧ ਬੇਹੋਸ਼ੀ ਵਿੱਚ ਸੀ ਤੇ ਮਰਦ ਜ਼ਰਾ ਸਿਸਕਦੇ ਸਨ ਪਰ ਹੋਸ਼ ਵਿੱਚ ਸੀ। ਬਾਬੇ ਹੋਰੀ ਹਾਲਾਂ ਇਹਨਾਂ ਦੇ ਇਲਾਜ ਦਾ ਤੇ ਆਰਾਮ ਦਾ ਫਿਕਰ ਕਰ ਹੀ ਰਹੇ ਸਨ ਕਿ ਇਹਨੇ ਨੂੰ ਕੁਝ ਬੰਦੇ ਡਾਂਗਾਂ ਚੁੱਕ ਕੇ ਮਾਰਨ ਲਈ ਆ ਗਏ। ਮੋਢੇ ਤੇ ਡਾਂਗਾਂ ਰੱਖੀਆਂ ਹੋਈਆਂ ਤੇ ਆਖੀ ਜਾਂਦੇ ਸਨ ਮਾਰੋ ਮਾਰੋ, ਕੋਈ ਜਾਣ ਨਾ ਸਕੇ, ਮਾਰ ਦਿਓ। ਜਦੋਂ ਇਹ ਲੋਕ ਨੇੜੇ ਹੋਏ ਤਾਂ ਬਾਬਾ ਸਮਝ ਗਿਆ ਬਈ ਹੁਣ ਇਹਨਾਂ ਐਕਸੀਡੈਂਟ ਵਾਲੇ ਗਰੀਬਾਂ ਦੀ ਸੁੱਖ ਨਹੀਂ, ਤੇ ਹੁਣ ਜੇ ਕੋਈ ਮਾਰਿਆ ਗਿਆ ਤਾਂ ਗਾਮੇ ਵਾਲੀ ਗੱਲ ਹੀ ਸੱਚ ਹੋਵੇਗੀ, ਸਾਰੇ ਬੰਨੇ ਜਾਣਗੇ। ਅੱਗੋਂ ਹੈ ਇਹ ਟੋਪੀ ਵਾਲਾ ਭਾਵ ਅੰਗਰੇਜ਼ਾਂ ਦਾ ਕੋਈ ਬਹੁਤਾ ਮੋਹਤ ਬਰ ਲੱਗਦਾ ਹੈ। ਸੱਚੀ ਮੁੱਚੀ ਮੈਨੂੰ ਵੀ ਕਿਹੜਾ ਨੇਕੀ ਵਾਲਾ ਝੱਲ ਪੈ ਗਿਆ ਹੈ। ਸਭ ਤੋਂ ਉੱਚਾ ਕੰਮ ਤੇ ਵਾਹਿਗੁਰੂ ਦਾ ਸਿਮਰਨ ਹੈ। ਮੈਨੂੰ ਉੱਠ ਕੇ ਇਹਨਾਂ ਆਪਣੇ ਕੀਤੇ ਕਰਮਾਂ ਦਾ ਦੁੱਖ ਪਾਉਂਦੇ ਦੁਖੀਆਂ ਨੂੰ ਇਹਨਾਂ ਦੇ ਫਲ ਤੋਂ, ਜਿਹੜੇ ਆਪਣਾ ਫਲ ਭੋਗ ਰਹੇ ਨੇ ਇਹਨਾਂ ਭੂੰਡਾਂ ਤੋਂ ਜਿਹੜੇ ਇਹਨਾਂ ਦੇ ਦੁਆਲੇ ਹੋ ਗਏ ਨੇ, ਹਰ ਵਾਰ ਛੁਡਾਉਣਾ ਜਾਣਾ ਪੈਂਦਾ, ਫਿਰ ਭੂੰਡ ਮੇਰੇ ਦੁਆਲੇ ਹੋ ਜਾਂਦੇ ਨੇ। ਅੱਛਾ ਵਾਹ ਵਾਹ, ਜੋ ਹੋਵੇਗੀ ਵੇਖੀ ਜਾਏਗੀ। ਸਿੰਘ ਡਰਨਾ ਨਹੀਂ ਚਾਹੀਦਾ। ਇਹ ਗੱਲ ਸੋਚਦਿਆਂ ਸਾਰ ਬਾਬਾ ਖੜਾ ਹੋ ਕੇ ਆਖਣ ਲੱਗਾ, ਉਹ ਮਿੱਤਰੋ ਠਹਿਰ ਜਾਓ, ਕਾਹਲੀ ਨਾ ਕਰੋ, ਤੁਹਾਡੇ ਲੋਕ ਮੇਰੇ ਕਾਬੂ ਵਿੱਚ ਨੇ, ਖਬਰਦਾਰ ਡਾਂਗਾ ਨੀਵੇਂ ਕਰ ਲਓ। ਵਾਰ ਵਿੱਚੋਂ ਇੱਕ ਆਖਣ ਲੱਗਾ, ਇਹ ਕਿਹੜਾ ਡਾਂਗਾ ਨੀਵੇਂ ਕਰਾਉਣ ਵਾਲਾ, ਪਹਿਲੋਂ ਇਸੇ ਨੂੰ ਪਾਰ ਬੁਲਾਓ। ਦੂਜਾ ਕਹਿਣ ਲੱਗੇ, ਨਾ ਓਏ ਬਾਬਾ ਆ ਗਿਆ ਜੇ। ਤੀਜਾ ਕਹਿਣ ਲੱਗਾ, ਅੱਛਾ ਬਾਬਾ ਆ ਗਿਆ। ਤੇ ਚੌਥੇ ਨੇ ਆਖਿਆ, ਓਏ ਸੰਭਲੋ ਭਰਾਵੋ, ਬਾਬੇ ਨੇ ਸਾਹਿਬ ਨੂੰ ਫੜ ਲਿਆ। ਓ ਵਾਹ ਬਈ ਬਾਬਾ, ਅੱਛਾ ਤੂੰ ਸਾਹਿਬ ਨੂੰ ਫੜ ਲਿਆ। ਇਸ ਤਰ੍ਹਾਂ ਬਸ ਇੱਕ ਛਿਨ ਵਿੱਚ ਹੀ ਬਾਬੇ ਦੇ ਨਾਮ ਦੀ ਜਿਵੇਂ ਤਾਰ ਵੱਜ ਗਈ ਤੇ ਸਾਰੇ ਇਸ ਤਰ੍ਹਾਂ ਖਲੋ ਗਏ ਜਿਵੇਂ ਗਿੱਝੇ ਹੋਏ ਸ਼ੇਰ ਆਪਣੇ ਪਾਲਣ ਵਾਲੇ ਦੇ ਕੋਲ ਖੜੇ ਹੋ ਜਾਂਦੇ ਨੇ। ਬਾਬਾ ਗਰਜਵੀਂ ਆਵਾਜ਼ ਵਿੱਚ ਆਖਣ ਲੱਗਾ, ਓਏ ਭਰਾਵੋ ਗੱਡੀ ਡਿੱਗ ਪਈ ਹੈ, ਇਸ ਗੱਡੀ ਵਿੱਚ ਚੜੇ ਹੋਏ ਲੋਕ ਸਾਡੇ ਕੋਲ ਨੇ, ਹੁਣ ਆਰਾਮ ਨਾਲ ਦੱਸੋ ਤੁਸੀਂ ਕੀ ਗੱਲ ਹੈ ਤੇ ਕਿਹਨੂੰ ਮਾਰਨਾ ਚਾਹੁੰਦੇ ਹੋ। ਇਹਨੇ ਨੂੰ ਨੱਥੂ ਅੱਗੇ ਵਧਿਆ ਤੇ ਆਪਣਾ ਮਰਿਆ ਪੁੱਤਰ ਜੋ 8 ਕੁ ਸਾਲਾਂ ਦਾ ਸੀ ਬਾਬੇ ਦੇ ਅੱਗੇ ਸੁੱਟ ਕੇ ਪਿੱਟਣ ਲੱਗ ਪਿਆ ਤੇ ਆਖਣ ਲੱਗਾ, ਓਏ ਬਾਬਾ ਆ ਵੇਖ, ਓਏ ਆ ਗੱਡੀ ਵਾਲੇ ਮੈਨੂੰ ਅੰਨਾ ਕਰ ਆਏ ਨੇ। ਇਹਨੇ ਨੂੰ ਘਸੀਟਾ ਅੱਗੇ ਵਧਿਆ ਤੇ ਕਹਿਣ ਲੱਗਾ, ਮੇਰੇ ਪੁੱਤਰ ਦੀ ਟੰਗ ਵੱਢ ਆਇਆ ਜੀ। ਪਿੱਛੋਂ ਇੱਕ ਕਸਾਈ ਹੱਥ ਵਿੱਚ ਛੁਰੀ ਲਈ ਹੋਈ ਆ ਗਿਆ ਤੇ ਆਖਣ ਲੱਗਾ, ਮੇਰੀਆਂ ਬੱਕਰੀਆਂ ਨੂੰ ਰਗੜ ਕੇ ਨਾਸ ਕਰ ਆਇਆ ਜੇ। ਹੁਣ ਬਾਬੇ ਨੂੰ ਗੱਲ ਸਮਝ ਆ ਗਈ, ਬੜੀ ਮੁਸ਼ਕਲ ਦਾ ਮਾਮਲਾ ਸੀ। ਇਹ ਵਾਰ ਦੂਜੇ ਪਿੰਡ ਦੀ ਹੈ। ਆਪਣਾ ਪਿੰਡ ਹੁੰਦਾ ਤਾਂ ਬਾਬਾ ਛੇਤੀ ਨਜਿੱਠ ਲੈਂਦਾ, ਭਾਵੇਂ ਦੂਜੇ ਪਿੰਡ ਵਾਲੇ ਵੀ ਬਾਬੇ ਦਾ ਮਾਣ ਰੱਖਦੇ ਸਨ, ਪਰ ਫਿਰ ਵੀ ਬਾਬਾ ਸੋਚੀ ਪੈ ਗਿਆ ਤੇ ਪਲ ਮਗਰੋਂ ਕਹਿਣ ਲੱਗਾ, ਓਏ ਆਲਾ ਸਿਆ ਨੰਬਰਦਾਰਾ, ਦੱਸ ਹੁਣ ਸਾਡੇ ਭਰਾ ਕੀ ਕਰਨਾ ਚਾਹੁੰਦੇ ਨੇ। ਆਲਾ ਸਿੰਘ ਕਹਿਣ ਲੱਗਾ, ਮੈਂ ਕੀ ਦੱਸਾਂ, ਅੱਜ ਮੇਰੀ ਤੇ ਨੰਬਰਦਾਰੀ ਗਈ। ਉਧਰ ਉਹ ਸਰਕਾਰੀ ਅਫਸਰ ਲੱਗਦੇ ਨੇ ਤੇ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਸਰਕਾਰ ਨੇ ਮੈਨੂੰ ਹੀ ਨਹੀਂ ਛੱਡਣਾ। ਇਧਰ ਮੇਰੇ ਭਰਾਵਾਂ ਦੇ ਜਿਗਰ ਵੱਡੇ ਗਏ ਨੇ, ਇਹ ਮੇਰੀ ਇੱਕ ਨਹੀਂ ਸੁਣਦੇ, ਸਗੋਂ ਮਾਰਨ ਨੂੰ ਤਿਆਰ ਨੇ। ਨੱਥੂ ਰੋਂਦਿਆਂ ਕਹਿਣ ਲੱਗਾ, ਜੇ ਸਾਡੇ ਮਰੇ ਪੁੱਤ ਵੀ ਤੇਰੇ ਹਿਰਦੇ ਨੂੰ ਹਿਲਾਉਂਦੇ ਨਹੀਂ ਤਾਂ ਅਸੀਂ ਤੈਨੂੰ ਵੱਢ ਕੇ ਨੀਹਾਂ ਹੇਠਾਂ ਦੇਣਾ। ਬਾਬਾ ਆਖਣ ਲੱਗਾ, ਵੇ ਨੱਥਿਆ ਜੇਰਾ ਕਰ ਭਰਾਵਾ, ਤੇਰਾ ਕਾਲਜਾ ਨਹੀਂ ਵੱਢਿਆ ਸਾਡਾ ਵੱਢਿਆ, ਤੇਰਾ ਪੁੱਤਰ ਨਹੀਂ ਮੋਇਆ ਸਾਡਾ ਮਰੋਇਆ, ਅਸੀਂ ਭਰਾ ਜੂ ਹੋਏ। ਆਲਾ ਸਿੰਘ ਨੂੰ ਤੂੰ ਕੋਈ ਬੇਗਾਨਾ ਤੇ ਨਹੀਂ ਨਾ, ਜੇ ਉਹ ਜਿਹਾ ਤੇਰਾ ਮੁੰਡਾ ਉਹੋ ਜਿਹਾ ਆਲਾ ਸਿੰਘ ਦਾ। ਨੱਥੂ ਕਹਿਣ ਲੱਗਾ, ਬਾਬਾ ਤੇਰੇ ਬੱਚੇ ਜੀ ਭਲੀ ਗੱਲ ਹੈ, ਹੁਣ ਤੂੰ ਇਸ ਤਰ੍ਹਾਂ ਕਰ, ਆਹ ਜਿਹੜੇ ਫੜੇ ਨੇ ਜਿਨ੍ਹਾਂ ਨੇ ਮੇਰੇ ਪੁੱਤਰ ਨੂੰ ਮਾਰਿਆ, ਲਿਆਏ ਤਿੰਨੇ ਮੇਰੇ ਹਵਾਲੇ ਕਰ, ਮੈਂ ਇਹਨਾਂ ਨੂੰ ਵੱਢ ਦਿਆਂ, ਫਿਰ ਆਪਾਂ ਸਾਰਿਆਂ ਦਾ ਇਕੱਠਾ ਸੰਸਕਾਰ ਕਰਾਂਗੇ, ਫਿਰ ਮੇਰੇ ਦਿਲ ਨੂੰ ਠੰਡ ਪਵੇਗੀ। ਬਾਬਾ ਆਖਣ ਲੱਗਾ, ਪੁੱਤਰਾ ਹੋਵੇਗੀ ਤੇ ਇਸੇ ਤਰ੍ਹਾਂ, ਜਾਂ ਇਸ ਤੋਂ ਮਾੜਾ ਮੋਟਾ ਵੱਧ ਜਾਂ ਘੱਟ ਹੈ। ਕਿਉਂਕਿ ਰਾਜੇ ਦਾ ਨਿਆਂ ਤੇ ਇਹ ਹੈ ਕਿ ਖੂਨ ਦੇ ਬਦਲੇ ਖੂਨ ਲਿਆ ਜਾਏ। ਪਰ ਇੱਕ ਛਿਨ ਠਹਿਰ ਕੇ ਜ਼ਰਾ ਸੋਚ ਲੈ, ਬਈ ਹੁਣੇ ਬਦਲਾ ਲੈਣਾ ਹੀ ਕਿ ਠਹਿਰ ਕੇ? ਨੱਥੂ ਕਹਿਣ ਲੱਗਾ, ਹੁਣੇ। ਗਾਮੇ ਨੇ ਵੀ ਆਖਿਆ, ਹੁਣੇ। ਤਸੀਟੇ ਨੇ ਵੀ ਆਖਿਆ, ਬਾਬਾ ਹੁਣੇ। ਬਾਬਾ ਕਹਿਣ ਲੱਗਾ, ਵੇਖ ਲਓ, ਸੋਚ ਲਓ। ਤਸੀਟਾ ਕਹਿਣ ਲੱਗਾ, ਬਾਬਾ ਕੋਈ ਸੋਚ ਨਹੀਂ, ਢਿੱਲ ਨਾ ਕਰ, ਇਹ ਦੋਸ਼ੀ ਨੇ। ਬਾਬੇ ਨੇ ਆਖਿਆ, ਠੀਕ, ਇਹ ਦੋਸ਼ੀ ਨੇ, ਤੁਸੀਂ ਬੇਦੋਸ਼ੇ ਹੋ ਜਿਨ੍ਹਾਂ ਤੇ ਜ਼ੁਲਮ ਹੋਇਆ। ਪਰ ਸੋਚ ਲਓ, ਜੇ ਤੁਸੀਂ ਆਪ ਇਹਨਾਂ ਨੂੰ ਦੰਡ ਦੇਣ ਦਾ ਯਤਨ ਕਰੋਗੇ ਤਾਂ ਤੁਸੀਂ ਨਾਲ ਹੀ ਦੋਸ਼ੀ ਹੋ ਜਾਓਗੇ। ਫਿਰ ਤੇ ਸਰਕਾਰੀ ਦਰਬਾਰੇ ਕਚਹਿਰੀ ਵਿੱਚ ਇਹਨਾਂ ਨੂੰ ਵੀ ਸਜ਼ਾ ਮਿਲੇਗੀ ਤੇ ਤੁਹਾਨੂੰ ਵੀ। ਨੱਥੂ ਕਹਿਣ ਲੱਗਾ, ਵਿਖੀ ਜਾਵੇਗਾ, ਲਿਆਓ ਹੁਣੇ ਇਹ ਕੰਮ ਨਿਬੇੜੀਏ। ਬਾਬਾ ਸੋਚਾ ਨਾ ਸੋਚ, ਪਿੱਛੋਂ ਇਸ ਟੋਪੀ ਵਾਲੇ ਨੂੰ, ਇਸ ਅਫਸਰ ਨੂੰ ਕਿਹਨੇ ਕੁਝ ਕਹਿਣਾ? ਲਿਆ ਹੁਣੇ ਅਸੀਂ ਆਪਣੇ ਮਨ ਦਾ ਗੁਬਾਰ ਕੱਢ ਲਈਏ। ਬਾਬਾ ਕਹਿਣ ਲੱਗਾ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਜੋ ਤੁਸੀਂ ਨਿਆਂ ਕਰਾਉਣਾ ਤਾਂ ਸਰਕਾਰ ਤੋਂ ਕਰਾਓ, ਘੱਟੋ ਘੱਟ ਤੁਸੀਂ ਤੇ ਸਲਾਮਤ ਰਹੋਗੇ ਨਾ, ਤੇ ਦੋਸ਼ੀ ਨੂੰ ਦੰਡ ਮਿਲੇਗਾ। ਜਿਹੜੇ ਮਰ ਚੁੱਕੇ ਨੇ ਉਹ ਕਿਸੇ ਵੀ ਤਰ੍ਹਾਂ ਜਿਉ ਨਹੀਂ ਸਕਦੇ। ਮੈਂ ਤੁਹਾਡੀ ਸਲਾਮਤੀ ਲਈ ਆਖਦਾ, ਤੁਹਾਡੀ ਭਲਾਈ ਲਈ ਕਹਿੰਦਾ, ਜਿਹੜੇ ਮਰ ਗਏ ਉਹ ਤੇ ਭਾਣਾ ਵਰਤ ਗਿਆ, ਹੁਣ ਤੁਸੀਂ ਕਿਉਂ ਨਾਲ ਮਰਦੇ ਹੋ? ਤਸੀਟਾ ਕਹਿਣ ਲੱਗਾ, ਅੱਛਾ ਫਿਰ ਸਾਡੀ ਕੌਣ ਸੁਣੇਗਾ? ਤੇ ਬਾਬਾ ਕਹਿਣ ਲੱਗਾ, ਜਦੋਂ ਸਾਰਾ ਪਿੰਡ ਇੱਕੋ ਗਵਾਹੀ ਦੇਵੇਗਾ ਤਾਂ ਸਰਕਾਰ ਕੀ ਕਰੇਗੀ, ਐਵੇਂ ਛੱਡ ਦੇਵੇਗੀ? ਗਾਮਾ ਕਹਿਣ ਲੱਗਾ, ਬਾਬਾ ਜਦੋਂ ਸ਼ਹਿਰਾਂ ਵਿੱਚ, ਕਚਹਿਰੀਆਂ ਵਿੱਚ ਲੰਮੀਆਂ ਲੰਮੀਆਂ ਟੋਪੀਆਂ ਵਾਲੇ ਬੈਰਿਸਟਰ, ਵੱਡੇ ਪੈਸਿਆਂ ਵਾਲੇ ਲੋਕ ਆ ਗਏ ਨਾ, ਤਾਂ ਫਿਰ ਇਹ ਐਕਸੀਡੈਂਟ ਕਰਨ ਵਾਲੇ ਤੇ ਸਾਡੇ ਬੱਚੇ ਮਾਰਨ ਵਾਲੇ ਇਹ ਅਫਸਰ ਐਵੇਂ ਹੀ ਬਰੀ ਹੋ ਜਾਣਗੇ।